ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਅਕਤੂਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਅਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਯਸਾਇਆ: ਇਹ ਧਰਤੀ ਦੀ ਇੰਤਹਾ ਤੀਕਰ ਸਾਰੇ ਰਹਿਣ ਵਾਲਿਓ, ਤੁਸੀਂ ਮੇਰੇ ਵੱਲ ਧਿਆਨ ਕਰੋ ਅਤੇ ਮੁਕਤੀ ਪਾਓ, ਕਿਉਂ ਜੇ ਮੈਂ ਰੱਬ ਵਾਂ ਅਤੇ ਮੇਰੇ ਸਿਵਾ ਕੋਈ ਨਹੀਂ। ਜਵਾਬੀ ਪੜ੍ਹਾਈ: ਯਸਾਇਆ: ਉੱਠ ਮੁਨੱਵਰ ਹੋ, ਕਿਉਂ ਜੇ ਤੇਰੀ ਲੋ ਆ ਗਈ ਏ ਅਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਿਰ ਹੋਇਆ, ਕਿਉਂ ਜੇ ਵੇਖ ਹਨੇਰਾ ਧਰਤੀ ਉੱਤੇ ਛਾ ਜਾਵੇਗਾ ਅਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਅਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ। ਮਾੜੇ ਹੱਥਾਂ ਨੂੰ ਜ਼ੋਰ ਅਤੇ ਮਾੜੇ ਗੋਡਿਆਂ ਨੂੰ ਤਾਕਤ ਦੇ। ਉਹਨਾਂ ਨੂੰ ਜਿਹੜੇ ਕੱਚੇ ਦਿਲ ਵਾਲੇ ਨੇ, ਆਖ ਕੇ ਹਿੰਮਤ ਕਰੋ ਅਤੇ ਨਾ ਡਰੋ। ਵੇਖੋ, ਤੁਹਾਡਾ ਰੱਬ ਸਜ਼ਾ ਅਤੇ ਜਜ਼ਾ ਲਈ ਆਉਂਦਾ ਹੈ। ਹਾਂ, ਰੱਬ ਵੀ ਆਏਗਾ ਅਤੇ ਤੁਹਾਨੂੰ ਬਚਾਏਗਾ। ਉਸ ਵੇਲੇ ਅੰਨਿਆਂ ਦੀਆਂ ਅੱਖੀਆਂ ਠੀਕ ਕੀਤੀਆਂ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੋਲ੍ਹੇ ਜਾਣਗੇ। ਫਿਰ ਲੰਗੜੇ ਹਰਨ ਵਾਂਗਰ ਛਲਾਂਗਾਂ ਮਾਰਨਗੇ ਅਤੇ ਗੁੰਗੇ ਦੀ ਜ਼ੁਬਾਨ ਗਾਏਗੀ, ਕਿਉਂ ਜੇ ਵਿਰਾਨਿਆਂ ਵਿੱਚ ਪਾਣੀ ਅਤੇ ਜੰਗਲਾਂ ਵਿੱਚ ਨਦੀਆਂ ਫੁੱਟ ਪੈਣਗੀਆਂ, ਬਲਕਿ ਤਲਾਬ ਵੀ ਸਰਾਬ ਹੋਣਗੇ ਅਤੇ ਦਰਿਆਈ ਧਰਤੀ ਚਸ਼ਮਾ ਬਣ ਜਾਵੇਗੀ। ਗਿੱਦੜਾਂ ਦੀਆਂ ਮਾਂਦਾਂ ਵਿੱਚ ਜਿੱਥੇ ਉਹ ਪਏ ਸੀ, ਨੈ ਅਤੇ ਨਲ ਠਿਕਾਣਾ ਕਰ ਲੈਣਗੇ ਅਤੇ ਜਿਨ੍ਹਾਂ ਨੂੰ ਰੱਬ ਨੇ ਮਖਲਸੀ ਦਿੱਤੀ ਏ ਉਹ ਪਰਤ ਕੇ ਆਉਣਗੇ ਅਤੇ ਸਿਉਣ ਵਿੱਚ ਗਾਉਂਦੇ ਹੋਏ ਆਉਣਗੇ ਅਤੇ ਅਬਦੀ ਸਰੂਰ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਸ਼ਾਦਮਾਨੀ ਪਾਣਗੇ ਅਤੇ ਗਮ ਅਤੇ ਦੁੱਖ ਮੁੱਕ ਜਾਣਗੇ। ਦਰਸੀਵਾਜ ਬਾਈਬਲ ਵਿੱਚੋਂ ਤਵਾਰੀਖ: ਐ ਖੁਦਾਵੰਦ, ਹਿਕਮਤ, ਅਜ਼ਮਤ ਅਤੇ ਕੁਦਰਤ ਅਤੇ ਜਲਾਲ ਅਤੇ ਗਲਬਾ ਅਤੇ ਹਸ਼ਮਤ ਤੇਰੇ ਲਈ ਹੀ ਨੇ, ਕਿਉਂ ਜੇ ਸਭ ਕੁਝ ਜਿਹੜਾ ਅਸਮਾਨ ਅਤੇ ਧਰਤੀ ਵਿੱਚ ਏ ਤੇਰਾ ਹੀ ਏ। ਐ ਖੁਦਾਵੰਦ, ਬਾਦਸ਼ਾਹੀ ਤੇਰੀ ਏ ਅਤੇ ਤੂੰ ਹੀ ਸਰਦਾਰ ਦੀ ਹੈਸੀਅਤ ਦੇ ਤੌਰ 'ਤੇ ਸਾਰਿਆਂ ਤੋਂ ਅਫਜ਼ਲ ਏ। ਜ਼ਬੂਰ: ਵੇਖੋ, ਖੁਦਾਵੰਦ ਦੀ ਨਿਗਾਹ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ, ਜਿਹੜੇ ਉਹਦੀ ਸ਼ਫਕਤ ਦੇ ਉਮੀਦਵਾਰ ਨੇ, ਤਾਂ ਜੋ ਉਹਨਾਂ ਦੀ ਜਿੰਦ ਮੌਤ ਤੋਂ ਬਚਾਵੇ ਅਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਾ ਰੱਖੇ। ਜ਼ਬੂਰ: ਖੁਦਾਵੰਦ ਤੋਂ ਡਰਨ ਵਾਲਿਆਂ ਦੇ ਚਾਰਾਂ ਪਾਸੇ ਉਹਦਾ ਫਿਸ਼ਤਾ ਖੈਮਾ ਲਾ ਕੇ ਬੈਠਾ ਹੁੰਦਾ ਹੈ ਅਤੇ ਉਹਨਾਂ ਨੂੰ ਬਚਾਉਂਦਾ ਹੈ। ਖੁਦਾਵੰਦ ਦੀ ਨਿਗਾਹ ਸਾਦਕਾਂ ਉੱਤੇ ਹੈ ਅਤੇ ਉਹਦੇ ਕੰਨ ਉਹਨਾਂ ਦੀ ਫਰਿਆਦ ਉੱਤੇ ਲੱਗੇ ਰਹਿੰਦੇ ਨੇ। ਸਾਦਕ ਚਲਾਏ ਅਤੇ ਖੁਦਾਵੰਦ ਨੇ ਸੁਣਿਆ ਅਤੇ ਉਹਨਾਂ ਨੂੰ ਉਹਨਾਂ ਦੇ ਸਾਰੇ ਦੁੱਖਾਂ ਤੋਂ ਛੁਡਾਇਆ। ਖੁਦਾਵੰਦ ਸ਼ਿਕਸਤਾ ਦਿਲਾਂ ਦੇ ਨੇੜੇ ਹੈ ਅਤੇ ਖਸਤਾ ਜਾਨਾਂ ਨੂੰ ਬਚਾਉਂਦਾ ਹੈ। ਸਾਦਕ ਦੀਆਂ ਮੁਸੀਬਤਾਂ ਬਹੁਤ ਨੇ, ਪਰ ਖੁਦਾਵੰਦ ਉਹਨੂੰ ਉਹਨਾਂ ਤੋਂ ਰਿਹਾਈ ਬਖਸ਼ਦਾ ਹੈ। ਉਹਦੀਆਂ ਸਾਰੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ, ਉਹਨਾਂ ਵਿੱਚੋਂ ਇੱਕ ਵੀ ਤੋੜੀ ਨਹੀਂ ਜਾਂਦੀ। ਖੁਦਾਵੰਦ ਆਪਣੇ ਬੰਦਿਆਂ ਦੀ ਜਿੰਦ ਦਾ ਫਿਦੀਆ ਦਿੰਦਾ ਹੈ ਅਤੇ ਜਿਹੜੇ ਉਹਦੇ ਉੱਤੇ ਭਰੋਸਾ ਰੱਖਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਯੋਹੰਨਾ: ਯਰੂਸ਼ਲਮ ਵਿੱਚ ਭੀੜ ਬੂਹੇ ਦੇ ਕੋਲ ਇੱਕ ਤਾਲਾਬ ਏ ਜਿਹੜਾ ਅਬਰਾਨੀ ਵਿੱਚ ਬੈਤੇਸਦਾ ਅਖਵਾਉਂਦਾ ਏ ਅਤੇ ਉਹਦੇ 5 ਬਰਾਂਡੇ ਨੇ। ਇਹਨਾਂ ਵਿੱਚ ਬਹੁਤ ਸਾਰੇ ਬਿਮਾਰ ਅਤੇ ਅੰਨੇ ਅਤੇ ਲੰਗੜੇ ਅਤੇ 5 ਮੁਰਦਾ ਲੋਕ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਸੂ ਨੇ ਪਿਆ ਵੇਖ ਕੇ ਅਤੇ ਇਹ ਜਾਣ ਕੇ ਕਿ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਏ, ਉਹਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਹੈ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਕਿ ਜਦੋਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅਪੜਦਿਆਂ ਅਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਹੈ। ਯਸੂ ਨੇ ਉਹਨੂੰ ਆਖਿਆ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਫਿਰਨ ਲੱਗ ਪਿਆ। ਯੋਹੰਨਾ: ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਅਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ? ਇਹਨੇ ਜਾਂ ਇਹਦੇ ਮਾਂ ਪਿਓ ਨੇ? ਯਿਸੂ ਨੇ ਜਵਾਬ ਦਿੱਤਾ ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਂ ਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਿਹਨੇ ਮੈਨੂੰ ਘੱਲਿਆ ਏ ਸਾਨੂੰ ਉਹਦੇ ਕੰਮ ਦਿਨ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ। ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ। ਜਦ ਤੀਕਰ ਮੈਂ ਜੱਗ ਵਿੱਚ ਹਾਂ ਜੱਗ ਦੀ ਲੋ ਹਾਂ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਅਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ ਜਾ ਸ਼ੈਲੋਖ ਜਿਹਦਾ ਤਰਜਮਾ ਹੈ ਘੱਲਿਆ ਹੋਇਆ ਏ ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਅਤੇ ਉਸ ਜੱਖਾ ਹੋ ਕੇ ਪਰਤਿਆ। ਮਰਕਸ ਜਦੋਂ ਯਿਸੂ ਫਿਰ ਕਸ਼ਤੀ ਵਿੱਚ ਪਾਰ ਗਿਆ ਅਤੇ ਵੱਡਾ ਜਥਾ ਉਹਦੇ ਕੋਲ ਜਮ੍ਹਾਂ ਹੋਇਆ ਅਤੇ ਇਬਾਦਤ ਖਾਨਿਆਂ ਦੇ ਸਰਦਾਰਾਂ ਵਿੱਚੋਂ ਯਾਇਰ ਨਾਮੀ ਇੱਕ ਬੰਦਾ ਆਇਆ ਅਤੇ ਉਹਨੂੰ ਵੇਖ ਕੇ ਉਹਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਇਹ ਆਖ ਕੇ ਉਹਦੀ ਬਹੁਤ ਮਿੰਨਤ ਕੀਤੀ ਭਈ ਮੇਰੀ ਛੋਟੀ ਧੀ ਮਰਨ ਵਾਲੀ ਏ, ਤੂੰ ਆ ਕੇ ਆਪਣੇ ਹੱਥ ਉਹਦੇ ਉੱਤੇ ਰੱਖ ਭਈ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤ ਖਾਨੇ ਦੇ ਸਰਦਾਰ ਵੱਲ ਦੇ ਲੋਕਾਂ ਨੇ ਆ ਕੇ ਆਖਿਆ ਤੇਰੀ ਧੀ ਮਰ ਗਈ ਏ, ਹੁਣ ਉਸਤਾਦ ਨੂੰ ਕਿਉਂ ਤਕਲੀਫ ਦੇਣਾ ਹੈ। ਜਿਹੜੀ ਗੱਲ ਉਹ ਆਖ ਰਹੇ ਸੀ ਉਹਦੇ ਉੱਤੇ ਯਿਸੂ ਨੇ ਧਿਆਨ ਨਾ ਕਰਕੇ ਇਬਾਦਤ ਖਾਨੇ ਦੇ ਸਰਦਾਰ ਨੂੰ ਆਖਿਆ ਡਰ ਨਾ ਸਿਰਫ ਅਮਾਨ ਰੱਖ। ਫਿਰ ਉਹਨੇ ਪਤਰਸ ਅਤੇ ਯਕੂਬ ਅਤੇ ਯਕੂਬ ਦੇ ਭਰਾ ਯੋਹੰਨਾ ਦੇ ਇਲਾਵਾ ਕਿਸੇ ਹੋਰ ਨੂੰ ਆਪਣੇ ਨਾਲ ਟੁਰਨ ਦੀ ਇਜਾਜ਼ਤ ਨਾ ਦਿੱਤੀ ਅਤੇ ਉਹ ਇਬਾਦਤ ਖਾਨੇ ਦੇ ਸਰਦਾਰ ਦੇ ਘਰ ਵਿੱਚ ਆਏ ਅਤੇ ਉਹਨੇ ਵੇਖਿਆ ਭਈ ਵੈਨ ਹੋ ਰਿਹਾ ਹੈ ਅਤੇ ਲੋਕ ਬਹੁਤ ਰੋ ਪਿੱਟ ਰਹੇ ਨੇ ਅਤੇ ਅੰਦਰ ਜਾ ਕੇ ਉਹਨਾਂ ਨੂੰ ਆਖਿਆ ਤੁਸੀਂ ਕਿਉਂ ਰੌਲਾ ਪਾਉਂਦੇ ਅਤੇ ਰੋਂਦੇ ਹੋ, ਕੁੜੀ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗੇ ਪਰ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਓ ਨੂੰ ਅਤੇ ਆਪਣੇ ਚੇਲਿਆਂ ਨੂੰ ਲੈ ਕੇ ਜਿੱਥੇ ਕੁੜੀ ਪਈ ਸੀ ਅੰਦਰ ਗਿਆ ਅਤੇ ਕੁੜੀ ਦਾ ਹੱਥ ਫੜ ਕੇ ਉਹਨੂੰ ਆਖਿਆ ਐ ਲੜਕੀ ਮੈਂ ਤੈਨੂੰ ਆਖਦਾ ਵਾਂ ਉੱਠ। ਅਤੇ ਕੁੜੀ ਛੇਤੀ ਨਾਲ ਉੱਠ ਕੇ ਟੁਰਨ ਫਿਰਨ ਲੱਗੀ ਕਿਉਂ ਜੇ ਉਹ 12 ਵਰ੍ਹਿਆਂ ਦੀ ਸੀ। ਇਹਦੇ ਤੋਂ ਲੋਕ ਬਹੁਤ ਹੈਰਾਨ ਹੋਏ। ਮਕਾਸ਼ਫਾ ਫਿਰ ਮੈਂ ਇੱਕ ਨਵਾਂ ਅਸਮਾਨ ਅਤੇ ਨਵੀਂ ਧਰਤੀ ਨੂੰ ਵੇਖਿਆ ਕਿਉਂ ਜੇ ਪਹਿਲਾ ਅਸਮਾਨ ਅਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਅਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਤਖ਼ਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ ਭਈ ਵੇਖ ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ ਅਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ ਅਤੇ ਉਹ ਉਹਦੇ ਲੋਕ ਹੋਣਗੇ ਅਤੇ ਰੱਬ ਆਪ ਉਹਨਾਂ ਦੇ ਨਾਲ ਰਹੇਗਾ ਅਤੇ ਉਹਨਾਂ ਦਾ ਰੱਬ ਹੋਵੇਗਾ ਅਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਹੇਗੀ ਅਤੇ ਨਾ ਵੈਨ ਰਹੇਗਾ, ਨਾ ਚੀਖੋ ਪੁਕਾਰ ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਕਿਉਂ ਜੇ ਰੱਬ ਹੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਅਤੇ ਉਹਨੂੰ ਚੰਗਾ ਆਖਿਆ, ਇਸ ਲਈ ਬੁਰਿਆਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਏ ਅਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਅਸਲੀਅਤ ਰੂਹਾਨੀ ਹਾਮਾਹੰਗ ਨਾ ਬਦਲਣ ਵਾਲੀ ਲਾਫਾਨੀ ਅਲਾਹੀ ਅਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ ਹਾਮਾਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਰੱਬ ਅਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਅਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਉਹ ਚੰਗਾ ਬਣਾਉਂਦਾ ਏ ਅਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸ ਲਈ ਪਾਪ ਬਿਮਾਰੀ ਅਤੇ ਮੌਤ ਦੀ ਸੱਚਿਆਈ ਇਹ ਹੌਲਨਾਕ ਅਸਲੀਅਤ ਏ। ਕਈ ਗੈਰ ਅਸਲੀਅਤ ਇਨਸਾਨੀ ਗਲਤ ਅਕੀਦਿਆਂ ਨੂੰ ਉਸ ਵੇਲੇ ਤੀਕਰ ਅਸਲੀ ਵਿਖਾਲੀ ਦਿੰਦੀ ਏ ਜਦੋਂ ਤੀਕਰ ਰੱਬ ਉਹਨਾਂ ਦੇ ਬਹਿਰੂਪ ਨੂੰ ਲਾਹ ਨਹੀਂ ਦਿੰਦਾ। ਉਹ ਸੱਚ ਨਹੀਂ ਕਿਉਂ ਜੇ ਉਹ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਵੀ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜਸ ਆਂਗੀ ਨਜ਼ਰ ਦਾ ਧੋਖਾ ਏ ਜਿਹੜੀ ਭਾਵੇਂ ਅਸਲੀ ਅਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ ਪਰ ਉਹ ਨਾ ਅਸਲ ਅਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਇਲਾਹੀ ਅਸੂਲ ਹਰ ਥਾਂ 'ਤੇ ਮੌਜੂਦ ਅਤੇ ਕਾਦਰ ਮੁਤਲਿਕ ਏ। ਰੱਬ ਹਰ ਥਾਂ 'ਤੇ ਮੌਜੂਦ ਏ ਅਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਏ ਜਾਂ ਕੋਈ ਤਾਕਤ ਨਹੀਂ ਏ। ਮਸੀਹ ਇੱਕ ਮਿਸਾਲੀ ਸੱਚਿਆਈ ਏ ਜਿਹੜੀ ਕ੍ਰਿਸਚਨ ਸਾਇੰਸ ਦੇ ਪਾਰੋਂ ਬਿਮਾਰੀ ਅਤੇ ਪਾਪ ਤੋਂ ਸ਼ਫਾ ਦੇਣ ਲਈ ਆਉਂਦੀ ਏ ਅਤੇ ਸਾਰੀ ਤਾਕਤ ਰੱਬ ਨੂੰ ਮਨਸੂਬ ਕਰਦੀ ਏ। ਆਪਣੇ ਕੰਮਾਂ ਨੂੰ ਆਪਣੇ ਲਫ਼ਜ਼ਾਂ ਦੀ ਨਿਸਬਤ ਬਹੁਤ ਹੀ ਅਹਿਮੀਅਤ ਦਿੰਦਿਆਂ ਹੋਏ ਯਿਸੂ ਨੇ ਜੋ ਆਖਿਆ ਉਹਨੂੰ ਇਜ਼ਹਾਰ ਦੇ ਰਾਹੀਂ ਪੂਰਾ ਕੀਤਾ। ਜੋ ਉਹਨੇ ਸਿਖਾਇਆ ਉਹਨੂੰ ਸਾਬਤ ਕੀਤਾ। ਇਹ ਮਸੀਹਤ ਦੀ ਸਾਇੰਸ ਹੈ। ਯਿਸੂ ਨੇ ਉਸ ਅਸੂਲ ਨੂੰ ਜਿਹੜਾ ਬਿਮਾਰ ਨੂੰ ਸ਼ਫਾ ਦਿੰਦਾ ਅਤੇ ਗਲਤੀ ਨੂੰ ਬਾਹਰ ਕੱਢਦਾ ਹੈ ਇਲਾਹੀ ਸਾਬਤ ਕੀਤਾ। ਫਿਰ ਵੀ ਉਹਦੇ ਕੁਝ ਤਾਲਬੇਲਮੀ ਉਹਦੀਆਂ ਤਲੀਮਾਂ ਅਤੇ ਉਹਨਾਂ ਦੇ ਜਲਾਲੀ ਸਬੂਤਾਂ ਨੂੰ ਸਮਝ ਸਕੇ, ਜਿਵੇਂ ਪਈ ਹਯਾਤੀ, ਸੱਚਿਆਈ ਅਤੇ ਪਿਆਰ। ਐਸ ਨਾ ਮੰਨੀ ਹੋਈ ਸਾਇੰਸ ਦਾ ਅਸੂਲ ਸਾਰੀ ਗਲਤੀ, ਬਰਿਆਈ, ਬਿਮਾਰੀ ਅਤੇ ਮੌਤ ਨੂੰ ਨੇਸਤ ਕਰਦਾ ਹੈ। ਅਬਦੀ ਸੱਚਿਆਈ ਉਹਨੂੰ ਬਰਬਾਦ ਕਰਦੀ ਹੈ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਰੀ ਦਿੰਦਾ ਹੈ, ਅਤੇ ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਹੈ। ਜ਼ਾਹਰ ਕੀਤੀ ਹੋਈ ਸੱਚਿਆਈ ਹਮੇਸ਼ਾ ਦੀ ਹਯਾਤੀ ਹੈ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਫਿਰ ਰੱਬ ਹੀ ਵਾਹਦ ਹਯਾਤੀ ਹੈ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਅਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਅਤੇ ਅਹਿਸਾਸ ਇਸ ਸਮਝ ਨਾਲ ਫਤਿਹ ਕੀਤੇ ਜਾਣੇ ਚਾਹੀਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਸ਼ਬੀਹ ਬਣਾਉਂਦੀ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਹੈ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ। ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਰ ਕਰਦੀ ਹੈ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ, ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਆਲਮਗੀਰ ਰਜ਼ਾਮੰਦੀ ਉੱਤੇ ਫਾਨੀ ਅਕੀਦੇ ਨੇ ਇਨਸਾਨਾਂ ਦੇ ਨਾਲ ਬਿਮਾਰੀ, ਪਾਪ ਅਤੇ ਮੌਤ ਨੂੰ ਜੋੜਨ ਲਈ ਆਪਣੇ ਆਪ ਨੂੰ ਕਾਨੂੰਨ ਬਣਾ ਲਿਆ ਹੈ। ਇਸ ਰਵਾਇਤੀ ਅਕੀਦੇ ਨੂੰ ਗਲਤ ਨਾ ਮਾਦੀ ਕਾਨੂੰਨ ਦਿੱਤਾ ਗਿਆ ਹੈ, ਅਤੇ ਜਿਹੜਾ ਬੰਦਾ ਇਹਦੇ ਉੱਤੇ ਟੋਲਦਾ ਹੈ ਉਹ ਇਸ ਖਿਆਲ ਅਤੇ ਇਹਦੇ ਉੱਤੇ ਅਮਲ ਕਰਨ ਵਿੱਚ ਗਲਤ ਹੈ। ਨਾਮ ਨਿਹਾਦ ਫਾਨੀ ਸਿਆਣ ਫਰਜ਼ੀ ਅਤੇ ਕਿਆਸ ਉੱਤੇ ਹੁੰਦਿਆਂ ਹੋਏ ਲਾਫਾਨੀ ਸਿਆਣ ਦੇ ਰਾਹੀਂ ਰੱਦ ਕੀਤੀ ਹੋਈ ਕਰਾਰ ਦਿੱਤੀ ਜਾਂਦੀ ਹੈ ਅਤੇ ਝੂਠੇ ਕਾਨੂੰਨ ਨੂੰ ਪੈਰਾਂ ਹੇਠਾਂ ਰੋਲਿਆ ਜਾਣਾ ਚਾਹੀਦਾ ਹੈ। ਜੇ ਰੱਬ ਬਿਮਾਰੀ ਦੀ ਵਜ੍ਹਾ ਬਣਦਾ ਅਤੇ ਉਹ ਬਿਮਾਰੀ ਚੰਗੀ ਹੁੰਦੀ ਅਤੇ ਉਹਦੀ ਮੁਖਾਲਫ ਸਿਹਤ ਬੁਰੀ ਹੁੰਦੀ, ਕਿਉਂ ਜੇ ਉਹ ਸਾਰਾ ਕੁਝ ਜਿਹੜਾ ਉਹ ਬਣਾਉਂਦਾ ਹੈ ਚੰਗਾ ਹੈ ਅਤੇ ਉਹ ਹਮੇਸ਼ਾ ਕਾਇਮ ਰਹਿੰਦਾ ਹੈ। ਜੇ ਰੱਬ ਦੀ ਸ਼ਰੀਅਤ ਤੋਂ ਬਗਾਵਤ ਬਿਮਾਰੀ ਪੈਦਾ ਕਰਦੀ ਹੈ ਅਤੇ ਬਿਮਾਰ ਹੋਣਾ ਚੰਗਾ ਹੈ ਅਤੇ ਅਸੀਂ ਚਾਹ ਕੇ ਵੀ ਹਕਮਤ ਦੇ ਹੁਕਮਾਂ ਨੂੰ ਰੱਦ ਨਹੀਂ ਕਰ ਸਕਦੇ ਅਤੇ ਕਰ ਸਕਣ ਦੇ ਬਾਵਜੂਦ ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਇਹ ਫਾਨੀ ਸਿਆਣ ਦੇ ਯਕੀਨ ਦੀ ਬਗਾਵਤ ਹੀ ਹੈ ਜਿਹੜੀ ਬਿਮਾਰੀ ਦੇ ਯਕੀਨ ਦੀ ਵਜ੍ਹਾ ਬਣਦੀ ਹੈ, ਨਾ ਪਈ ਮਾਦੇ ਦੇ ਕਾਨੂੰਨ ਅਤੇ ਨਾ ਇਲਾਹੀ ਸਿਆਣ ਦੇ ਖਿਲਾਫ਼ ਬਗਾਵਤ ਹੈ। ਇਲਾਜ ਸੱਚਿਆਈ ਹੈ, ਨਾ ਪਈ ਮਾਦਾ, ਯਾਨੀ ਇਹ ਸੱਚਿਆਈ ਪਈ ਬਿਮਾਰੀ ਗੈਰ ਹਕੀਕੀ ਹੈ। ਜੇ ਬਿਮਾਰੀ ਅਸਲੀ ਹੈ ਅਤੇ ਇਹ ਲਾਫਾਨੀਅਤ ਨਾਲ ਵਾਸਤਾ ਰੱਖਦੀ ਹੈ, ਜੇ ਸੱਚੀ ਹੈ ਅਤੇ ਇਹ ਸੱਚਿਆਈ ਨਾਲ ਵਾਸਤਾ ਰੱਖਦੀ ਹੈ। ਕੀ ਤੁਸੀਂ ਮਨਸ਼ੀਆਤ ਦੇ ਨਾਲ ਜਾਂ ਬਿਨਾਂ ਸੱਚਿਆਈ ਦੇ ਮਿਆਰ ਜਾਂ ਹਾਲਤ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰੋਗੇ? ਪਰ ਜੇ ਬਿਮਾਰੀ ਜਾਂ ਪਾਪ ਫਰੇਬ ਨਜ਼ਰੀ ਨੇ ਅਤੇ ਇਸ ਫਾਨੀ ਖਾਬ ਜਾਂ ਧੋਖੇ ਤੋਂ ਜਾਗਣਾ ਸਾਡੇ ਲਈ ਸਿਹਤ, ਪਾਕਿਜ਼ਗੀ ਅਤੇ ਲਾਫਾਨੀਅਤ ਪੈਦਾ ਕਰੇਗਾ। ਇਹ ਬੇਦਾਰੀ ਮਸੀਹ ਦੀ ਹਮੇਸ਼ਾ ਲਈ ਆਮਦ ਹੈ, ਯਾਨੀ ਸੱਚਿਆਈ ਦਾ ਤਰੱਕੀ ਯਾਫਤਾ ਇਜ਼ਹਾਰ ਜਿਹੜਾ ਗਲਤੀ ਨੂੰ ਦੂਰ ਕਰਦਾ ਅਤੇ ਬਿਮਾਰ ਨੂੰ ਸ਼ਫਾ ਦਿੰਦਾ ਹੈ। ਇਹ ਉਹ ਮੁਕਤੀ ਹੈ ਜਿਹੜੀ ਰੱਬ, ਇਲਾਹੀ ਅਸੂਲ, ਮੁਹੱਬਤ ਦੇ ਪਾਸਿਓਂ ਆਉਂਦੀ ਹੈ, ਜਿਹਦਾ ਇਜ਼ਹਾਰ ਯਿਸੂ ਨੇ ਕੀਤਾ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਅਤੇ ਸੂਰਤ ਨੂੰ ਵੇਖਿਆ ਅਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਅਤੇ ਆਲਮਗੀਰ ਹੈ ਅਤੇ ਇਹ ਭਈ ਇਨਸਾਨ ਪਾਕ ਅਤੇ ਮੁਕੱਦਸ ਹੈ। ਇਨਸਾਨ ਨੂੰ ਸ਼ਾਮਲ ਕਰਕੇ ਸੰਸਾਰ ਉੱਤੇ ਸਿਆਣ ਦੀ ਹੁਕਮਰਾਨੀ ਇੱਕ ਖੁੱਲ੍ਹਾ ਸਵਾਲ ਨਹੀਂ ਰਿਹਾ, ਬਲਕਿ ਇਹ ਮੰਨੀ ਜਾਣ ਵਾਲੀ ਸਾਇੰਸ ਹੈ। ਯਿਸੂ ਨੇ ਬਿਮਾਰੀ ਅਤੇ ਪਾਪ ਤੋਂ ਸ਼ਫਾ ਦਿੰਦਿਆਂ ਹੋਏ ਅਤੇ ਮੌਤ ਦੀ ਨਿਉਂ ਨੂੰ ਨੇਸਤ ਕਰਦਿਆਂ ਹੋਏ ਇਲਾਹੀ ਅਸੂਲ ਅਤੇ ਲਾਫਾਨੀ ਸਿਆਣ ਦੀ ਤਾਕਤ ਨੂੰ ਬਿਆਨ ਕੀਤਾ। ਸਿਆਣ ਬਦਨੀ ਹਿੱਸਾ ਦੀ ਮਾਲਕ ਹੈ ਅਤੇ ਬਿਮਾਰੀ, ਪਾਪ ਅਤੇ ਮੌਤ ਨੂੰ ਫਤਿਹ ਕਰ ਸਕਦੀ ਹੈ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਅਤੇ ਇਹਦੇ ਅਹਿਸਾਸ ਅਤੇ ਅਮਲ ਉੱਤੇ ਹੁਕਮਰਾਨੀ ਕਰੋ। ਰੱਬ ਦੀ ਕੁਵਤ ਵਿੱਚ ਜਾਗੋ ਅਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਹੈ ਅਤੇ ਕੋਈ ਵੀ ਸ਼ੈ ਇਸ ਕਾਬਲ ਅਤੇ ਤਾਕਤਵਰ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ 'ਤੇ ਇਨਸਾਨ ਨੂੰ ਦਿੱਤੀ ਗਈ ਹੈ। ਬਿਮਾਰੀ ਵਿੱਚ ਪੁਰਸਕੂਨ ਰਹਿਣਾ ਚੰਗਾ ਹੈ, ਪੁਰ ਉਮੀਦ ਹੋਣਾ ਚੰਗਾ ਹੈ, ਪਰ ਇਹ ਸਮਝਣਾ ਭਈ ਬਿਮਾਰੀ ਅਸਲੀ ਨਹੀਂ ਹੈ ਅਤੇ ਇਹ ਭਈ ਸੱਚਾਈ ਇਹਦੀ ਨਜ਼ਰ ਆਉਣ ਵਾਲੀ ਅਸਲੀਅਤ ਨੂੰ ਬਰਬਾਦ ਕਰ ਸਕਦੀ ਹੈ, ਸਭ ਤੋਂ ਬਹੁਤਾ ਚੰਗਾ ਹੈ, ਕਿਉਂ ਜੇ ਇਹ ਸਮਝ ਆਲਮਗੀਰ ਅਤੇ ਕਾਮਲ ਇਲਾਜ ਹੈ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਹੈ ਤਾਂ ਰੱਬ ਅਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ, ਉਹਦੇ ਮਿਜ਼ਾਜ ਤੋਂ ਇਲਾਵਾ ਕਿਸੇ ਸ਼ੈਅ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਐਸ ਵਾਜ਼ਿਆ ਅਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ, ਭਈ ਹਯਾਤੀ ਦੀ ਪਛਾਣ ਦੀ ਹਮਾਂਗੀ ਜਿਵੇਂ ਭਈ ਹਯਾਤੀ ਸ਼ੁਰੂ ਤੋਂ ਏ, ਇਸ ਸ਼ੈਅ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਏ, ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸ਼ਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ, ਅਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਉੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਨਾਲ ਬਦਲ ਦੇਵੇਗੀ ਅਤੇ ਚੁੱਪ ਦੀ ਹਮਾਂਗੀ ਦੇ ਨਾਲ ਮੁਖਾਲਫਤ ਕਰੇਗੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।